ਅੱਲਾ ਦੂਜਾ ਚਾਕਰ ਲੱਗੇ ਚਾਕਰੀ ਨਾਲੇ ਗਾਰਬਵਾਦ ਗੱਲਾਂ ਕਰੇ ਘਣੇਰੀਆਂ ਖਸਮ ਨਾ ਪਾਏ ਸਾਦ ਆਪ ਗਵਾਏ ਸੇਵਾ ਕਰੇ ਤਾਂ ਕਿ ਛੁਪਾਏ ਮਾਨ ਨਾਨਕ ਜਿਸਨੂੰ ਲੱਗਾ ਤਿਸ ਮਿਲੇ ਲੱਗਾ ਸੋ ਪਰਵਾਨ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਇਹ ਚਾਰ ਸਲੋਕ ਜੋ 22ਵੀਂ ਪੌੜੀ ਦੇ ਨਾਲ ਸੰਬੰਧਿਤ ਨੇ, ਇਹਨਾਂ ਚਾਰ ਸਲੋਕਾਂ ਵਿੱਚ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਬੜੀ ਅਧਿਆਤਮਿਕ ਚਰਚਾ ਛੇੜਦੇ ਨੇ, ਬਹੁਤ ਬੁਨਿਆਦੀ ਗੱਲਾਂ ਸਾਡੇ ਸਾਹਮਣੇ ਰੱਖਦੇ ਨੇ। ਪ੍ਰਥਮ, ਚਾਕਰ ਲੱਗੇ ਚਾਕਰੀ ਨਾਲੇ ਗਾਰਬਵਾਦ, ਚਾਕਰੀ ਕੀ ਅਤੇ ਅਹੰਕਾਰ ਕੀ, ਇਹ ਦੋਵੇਂ ਗੱਲਾਂ ਇਕੱਠੀਆਂ ਨਹੀਂ ਰਹਿ ਸਕਦੀਆਂ। ਅਹੰਕਾਰੀ ਚਾਕਰ ਨਹੀਂ ਹੋ ਸਕਦਾ ਔਰ ਜੋ ਚਾਕਰ ਹੈ ਉਹ ਅਹੰਕਾਰੀ ਹੋ ਹੀ ਨਹੀਂ ਸਕਦਾ, ਇਹ ਦੋਵੇਂ ਆਪਸ ਵਿੱਚ ਵਿਰੋਧੀ ਨੇ। ਸਾਹਿਬ ਕਹਿੰਦੇ ਨੇ ਅਗਰ ਕੋਈ ਚਾਕਰੀ ਕਰੇ, ਚਾਹੇ ਉਹ ਚਾਕਰੀ ਪਰਮਾਤਮਾ ਦੀ ਕਰੇ, ਗੁਰੂ ਦੀ ਕਰੇ ਜਾਂ ਕਿਸੇ ਸੰਸਾਰਿਕ ਤਲ 'ਤੇ ਕਰੇ, ਪਰ ਨਾਲੇ ਗਾਰਬਵਾਦ ਵਾਦ ਗੱਲਾਂ ਉਹ ਕਰੇ ਜਿਹਦੇ 'ਚ ਅਹੰਕਾਰ ਦੀ ਬੂਹ ਹੋਵੇ, ਮੈਂ ਦੀ ਬੂਹ ਹੋਵੇ, ਤਾਂ ਜੋ ਮੈਂ ਦੀ ਬੂਹ ਹੈ ਉਹ ਚਾਕਰੀ ਨਹੀਂ ਕਰ ਸਕਦਾ, ਸੇਵਾ ਭਾਵ ਕਰ ਨਹੀਂ ਸਕੇਗਾ। ਸੇਵਾ ਦਾ ਤਾਂ ਮਤਲਬ ਹੈ ਮੈਂ ਮਿਟ ਗਿਆ। ਦਰਅਸਲ ਮਨੁੱਖ ਦਾ ਮੂਲ ਔਗਣ ਹੀ ਹੈ ਮੈਂ। ਜਿਤਨਾ ਮਨੁੱਖ ਦਾ ਮੈਂ ਵੱਡਾ ਹੋ ਜਾਂਦਾ, ਅਹੰਕਾਰ ਵੱਡਾ ਹੋ ਜਾਂਦਾ, ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਫਰਮਾਨ ਚਾਕਰ ਲੱਗੇ ਚਾਕਰੀ ਨਾਲੇ ਗਾਰਬਵਾਦ ਗੱਲਾਂ ਕਰੇ ਘਣੇਰੀਆਂ ਖਸਮ ਨਾ ਪਾਵੇ ਸਾ। ਬਹੁਤ ਸਾਰੀ ਜਿਹੜੀ ਚਰਚਾ ਛੇੜੇ ਉਸ ਵਿੱਚ ਅਹੰਕਾਰ ਦੀ ਹੀ ਬੋਲ ਹੋਵੇ, ਕੋਈ ਬੋਲ ਮਿੱਠਾ ਨਹੀਂ, ਕਿਸੇ ਬੋਲ ਵਿੱਚ ਵਿਨਮ੍ਰਤਾ ਨਹੀਂ, ਕਿਸੇ ਬੋਲ ਵਿੱਚ ਮੇਲ ਮਿਲਾਪ ਨਹੀਂ, ਸਾਰੀਆਂ ਹੀ ਗੱਲਾਂ ਅਹੰਕਾਰ ਨਾਲ ਭਰੀਆਂ ਹੋਈਆਂ। ਸਾਰੇ ਬੋਲਾਂ ਵਿੱਚ ਬਦਬੋ ਆਪਣੇ ਪਣ ਦੀ, ਆਪਣੇ ਆਪ ਨੂੰ ਵੱਡਾ ਜ਼ਾਹਿਰ ਕਰਨਾ, ਆਪਣੀਆਂ ਵਡਿਆਈਆਂ ਦਾ ਬਿਆਨ ਕਰਨਾ, ਜਿਨ੍ਹਾਂ ਵਡਿਆਈਆਂ ਦਾ ਉਹ ਦੂਰ ਨਾਲ ਵੀ ਰਿਸ਼ਤਾ ਨਹੀਂ ਰੱਖਦਾ ਉਹਨਾਂ ਵਡਿਆਈਆਂ ਦਾ ਜ਼ਿਕਰ ਕਰਨਾ, ਸਾਹਿਬ ਕਹਿੰਦੇ ਨੇ ਇਹ ਚਾਕਰ ਦੇ ਗੁਣ ਨੇ। ਇਸ ਤਰ੍ਹਾਂ ਚਾਕਰ ਚਾਕਰੀ ਦੇ ਸਫਲਤਾ ਨਹੀਂ ਪ੍ਰਾਪਤ ਕਰ ਸਕੇਗਾ। ਚਾਕਰ ਦੇ ਮਤਲਬ ਹੈ ਮਾਲਕ ਦੀ ਖੁਸ਼ੀ ਲੈਣਾ, ਤੇ ਮਾਲਕ ਦੀ ਖੁਸ਼ੀ ਉਦੋਂ ਮਿਲ ਸਕਦੀ ਹੈ ਜਦ ਬੋਲਾਂ ਵਿੱਚ ਅਹੰਕਾਰ ਦੀ ਬੂਹ ਨਾ ਹੋਵੇ। ਕਿਸ ਤਰ੍ਹਾਂ ਚਾਕਰੀ ਕਰੇ? ਗੁਰੂ ਅੰਗਦ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਆਪ ਗਵਾਏ ਸੇਵਾ ਕਰੇ ਤਾਂ ਕਿ ਛਪਾਏ ਮਾਂ। ਆਪਣੀ ਅਪਣੰਤ ਗਵਾ ਦੇਵੇ, ਆਪਣਾ ਮੈਂ ਭਾਵ ਗਵਾ ਦੇਵੇ ਤੇ ਫਿਰ ਸੇਵਾ ਵਿੱਚ ਲੱਗੇ, ਮੈਂ ਵੀ ਕੁਛ ਹਾਂ, ਇਸ ਹੋਂਦ ਨੂੰ ਸਾਹਮਣੇ ਰੱਖੇ ਨਾ, ਇਸ ਤਰ੍ਹਾਂ ਦੀ ਅਪਣੰਤ ਸਾਹਮਣੇ ਪ੍ਰਗਟ ਹੀ ਨਾ ਕਰੇ। ਦੇਖਣ ਵਿੱਚ ਆਇਆ ਕਿ ਜਿਨ੍ਹਾਂ ਨੇ ਜੀਵਨ ਵਿੱਚ ਬੁਲੰਦੀਆਂ ਨੂੰ ਛੋਇਆ ਉਹਨਾਂ ਨੇ ਛੋਇਆ ਜਿਨ੍ਹਾਂ ਨੂੰ ਮੈਂ ਨੂੰ ਇੱਕ ਪਾਸੇ ਸੁੱਟ ਦਿੱਤਾ। ਗੁਰੂ ਅੰਗਦ ਦੇਵ ਜੀ ਮਹਾਰਾਜ ਜੋ ਕੁਛ ਇਹ ਕਹਿ ਰਹੇ ਨੇ ਇਹ ਦਰਅਸਲ ਦੇਖਿਆ ਜਾਏ ਤੇ ਉਹਨਾਂ ਦੀ ਆਪਣੀ ਜ਼ਿੰਦਗੀ ਦੀਆਂ ਘਟਨਾਵਾਂ ਨੇ। ਕਰਤਾਰਪੁਰ ਦੀ ਗੱਲ ਹੈ, ਬਹੁਤ ਸਾਰਾ ਇਕੱਠ ਉਸ ਦਿਨ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਨੂੰ ਚਾਰੋਂ ਪਾਸੇ ਤੋਂ ਸੰਗਤਾਂ ਉਮੜੀਆਂ। ਅੰਦਾਜ਼ੇ ਤੋਂ ਵੱਧ ਸੰਗਤ ਵੇਖ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਨੂੰ ਆਪਣੇ ਕੋਲ ਬੁਲਾਇਆ। ਆਖਿਆ, ਬੇਟਾ ਸੰਗਤ ਬਹੁਤ ਆਈ ਹੈ। ਹਾਂ ਗੁਰਦੇਵ ਪਿਤਾ, ਸੰਗਤ ਬਹੁਤ ਆਈ ਹੈ, ਸਾਡਾ ਮਨ ਇਸ ਸੰਗਤ ਤੇ ਬਹੁਤ ਖੁਸ਼ ਹੈ। ਮਹਾਰਾਜ, ਖੁਸ਼ੀ ਦੀ ਗੱਲ ਹੈ ਕਿ ਸੰਗਤ ਨੂੰ ਵੇਖ ਕੇ ਆਪ ਨੂੰ ਖੁਸ਼ੀ ਹੋ ਰਹੀ ਹੈ। ਸ੍ਰੀ ਚੰਦ ਫਿਰ ਜਿਸ ਤੇ ਖੁਸ਼ੀ ਹੋਵੇ ਉਸ ਨੂੰ ਕੁਛ ਦੇਣ ਨੂੰ ਜੀ ਕਰਦਾ ਹੈ। ਹਾਂ ਮਹਾਰਾਜ, ਐਸਾ ਸਿਧਾਂਤ ਹੈ। ਸਾਰੀ ਸੰਗਤ ਨੂੰ ਮਿਠਾਈ ਛਕਾਣੀ ਹੈ, ਮਿਠਾਈ ਦਾ ਲੰਗਰ, ਮਿਸ਼ਟਾਨ ਪ੍ਰਸ਼ਾਦ। ਸ੍ਰੀ ਚੰਦ ਕਹਿਣ ਲੱਗਾ, ਮਹਾਰਾਜ ਲੰਗਰ ਤੇ ਜੋ ਕੁਛ ਬਣਿਆ ਹੋਵੇ ਉਹੀ ਛਕਾਣਾ ਪਏਗਾ, ਔਰ ਇਤਨੀ ਸਾਰੀ ਸੰਗਤ ਇਤਨੀ ਮਿਠਾਈ ਕਿੱਥੋਂ ਆਵੇ? ਅਚਨਚੇਤ ਬਣਾਉਂਦਿਆਂ ਵੀ ਵਕਤ ਲੱਗੇਗਾ। ਮਹਾਰਾਜ ਇਹ ਤੇ ਮੁਸ਼ਕਿਲ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਸ੍ਰੀ ਚੰਦ, ਇਹ ਸਾਹਮਣੇ ਜੋ ਜੰਡ ਦਾ ਦਰਖਤ ਹੈ ਇਸ ਦੇ ਉੱਪਰ ਚੜ ਜਾ, ਇਹਨੂੰ ਜ਼ੋਰ ਦੇ ਨਾਲ ਝੂਣ ਹਿਲਾ, ਮਿਠਾਈਆਂ ਟਪਕਣਗੀਆਂ ਥੱਲੇ, ਤੂੰ ਚਦਰਾਂ ਵਿਛਾ ਦੇ, ਫਿਰ ਉਹ ਮਿਠਾਈ ਆਪਾਂ ਸੰਗਤ ਵਿੱਚ ਵੰਡਾਂਗੇ। ਸ੍ਰੀ ਚੰਦ ਕਹਿਣ ਲੱਗਾ, ਗੁਰਦੇਵ ਪਿਤਾ, ਆਪ ਦੀ ਉਮਰ ਵਡੇਰੀ ਹੋ ਗਈ ਹੈ, ਅਨਹੋਣੀਆਂ ਗੱਲਾਂ ਕਰਨ ਲੱਗ ਪਏ, ਦਰਖਤਾਂ ਤੋਂ ਮਿਠਾਈ, ਔਰ ਦਰਖਤ ਵੀ ਜੰਡ ਦਾ ਜਿਹਨੂੰ ਕੋਈ ਚੰਗਾ ਫੁੱਲ ਵੀ ਨਹੀਂ ਲੱਗਦਾ, ਆਪ ਕਹਿੰਦੇ ਨੇ ਮਿਠਾਈ। ਇੱਕ ਪਾਸੇ ਹੋ ਗਿਆ ਸਾਹਿਬ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਦੂਜੇ ਸਾਹਿਬਜ਼ਾਦੇ ਬਾਬਾ ਲਖਮੀ ਦਾਸ ਨੂੰ ਬੁਲਾਇਆ, ਬੇਟੇ ਤੂੰ ਇਸ ਦਰਖਤ ਤੇ ਚੜ ਜਾ ਔਰ ਹਿਲਾ ਝੂਣ, ਮਿਠਾਈਆਂ ਸੰਗਤ ਵਿੱਚ ਵੰਡਣੀਆਂ ਨੇ, ਹੱਥ ਜੋੜ ਕੇ। ਲਖਮੀ ਦਾਸ ਵੀ ਕਹਿਣ ਲੱਗੇ, ਗੁਰਦੇਵ ਪਿਤਾ, ਦਰਖਤਾਂ ਤੋਂ ਮਿਠਾਈ ਔਰ ਦਰਖਤ ਵੀ ਜੰਡ ਦਾ ਜਿਹਨੂੰ ਕੋਈ ਮਾੜਾ ਮੋਟਾ ਚੱਜਦਾ ਫਲ ਵੀ ਨਹੀਂ ਲੱਗਦਾ। ਵੱਡੇ ਬਿਰਾਤਾ ਠੀਕ ਕਹਿੰਦੇ ਨੇ, ਆਪ ਦੀ ਉਮਰ ਵਡੇਰੀ ਹੋ ਗਈ ਹੈ, ਅਨਹੋਣੀਆਂ ਗੱਲਾਂ ਕਰਨ ਲੱਗ ਪਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੇਵਾ ਦੀ ਮੂਰਤੀ, ਨਿਰਮਾਣਤਾ ਦੀ ਮੂਰਤੀ ਭਾਈ ਲਹਿਣੇ ਨੂੰ, ਜੋ ਸੰਗਤ ਵਿੱਚ ਸਭ ਤੋਂ ਅਖੀਰ ਬੈਠਾ ਸੀ, ਆਵਾਜ਼ ਮਾਰੀ, ਇਸ਼ਾਰਾ ਕੀਤਾ, ਭਜਿਆ ਹੋਇਆ ਆਇਆ, ਕਦਮਾਂ ਤੇ ਮੱਥਾ ਟੇਕਿਆ, ਹੁਕਮ, ਬਹੁਤ ਸੰਗਤ ਆਈ ਹੈ ਲੈਣਾ ਜੀ, ਇਸ ਦਰਖਤ ਤੇ ਚੜ ਜਾਓ, ਇਹਨੂੰ ਜ਼ੋਰ ਦਾ ਝੂਣੋ, ਆਪਾਂ ਮਿਠਾਈਆਂ ਵੰਡਣੀਆਂ ਨੇ ਸੰਗਤ ਵਿੱਚ। ਹੁਕਮ ਮੰਨ ਕੇ ਜਦ ਦਰਖਤ ਤੇ ਚੜਨ ਲੱਗੇ, ਸ੍ਰੀ ਚੰਦ ਨੇ ਰੋਕਿਆ, ਆਖਿਆ, ਲੈਣਾ ਜੀ ਦਰਖਤਾਂ ਤੋਂ ਮਿਠਾਈ, ਅਨਹੋਣੀ ਗੱਲ ਹੈ, ਜਗਤ ਕੀ ਆਖੇਗਾ, ਪਰ ਲੈਣਾ ਜੀ ਚੜਦੇ ਗਏ, ਸ੍ਰੀ ਚੰਦ ਰੋਕਦੇ ਨੇ, ਦਰਖਤਾਂ ਤੋਂ ਮਿਠਾਈ ਨਹੀਂ ਟਪਕਦੀ। ਤੋ ਲੈਣਾ ਜੀ ਕਹਿੰਦੇ ਨੇ ਮਿਠਾਈ ਟਪਕੇ ਭਾਵੇਂ ਨਾ ਟਪਕੇ, ਇਸ ਨਾਲ ਸਾਡਾ ਕੋਈ ਮਤਲਬ ਨਹੀਂ, ਅਸੀਂ ਤੇ ਗੁਰਦੇਵ ਦਾ ਹੁਕਮ ਮੰਨਣਾ, ਬਸ ਹੁਕਮ ਮੰਨ ਕੇ ਖੁਸ਼ੀ ਲੈਣੀ ਹੈ, ਬਚਨ ਮੰਨ ਕੇ ਖੁਸ਼ੀ ਲੈਣੀ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਵਾਕਈ ਗੁਰੂ ਨਾਨਕ ਦੀ ਖੁਸ਼ੀ ਲੈ ਸਕੇ, ਗੁਰੂ ਨਾਨਕ ਦੀ ਪ੍ਰਸੰਨਤਾ ਦੇ ਪਾਤਰ ਬਣ ਸਕੇ, ਔਰ ਇਹ ਉਹਨਾਂ ਦਾ ਸਲੋਕ ਜੋ ਹੈ ਉਹਨਾਂ ਦੇ ਕਿਰਦਾਰ ਨੂੰ ਹੀ ਸਾਹਮਣੇ ਉਜਾਗਰ ਕਰਦਾ ਹੈ ਕਿ ਚਾਕਰ ਲੱਗੇ ਚਾਕਰੀ ਨਾਲੇ ਗਾਰਬਵਾ। ਚਾਕਰ ਇੱਕ ਤੇ ਚਾਕਰੀ ਕਰੇ, ਸੇਵਾ ਕਰੇ, ਪਰ ਸੇਵਾ ਕਰਨ ਦੇ ਨਾਲ ਨਾਲ ਸੇਵਾ ਦਾ ਹੀ ਹੰਕਾਰ ਕਰੇ, ਗਰਬ ਪ੍ਰਗਟ ਕਰੇ, ਤੇ ਸਿਰਫ ਸੇਵਾ ਦਾ ਹੰਕਾਰ ਹੀ ਨਹੀਂ, ਗੱਲਾਂ ਕਰੇ ਘਣੇਰੀਆਂ, ਜ਼ਰੂਰਤ ਤੋਂ ਜ਼ਿਆਦਾ ਬੋਲ ਬੋਲੇ, ਜਿਨ੍ਹਾਂ ਬੋਲਾਂ ਦੀ ਲੋੜ ਹੀ ਨਹੀਂ ਉਹ ਬੋਲੇ, ਔਰ ਬੋਲਾਂ ਵਿੱਚ ਅਹੰਕਾਰ ਪ੍ਰਗਟ ਕਰੇ, ਗੱਲਾਂ ਕਰੇ ਘਣੇਰੀਆਂ, ਕਸਮ ਨਾ ਪਾਏ ਸਾਧ, ਇਹ ਮਾਲਕ ਦੀ ਖੁਸ਼ੀ ਨਹੀਂ ਲੈ ਸਕੇਗਾ, ਇਹ ਮਾਲਕ ਦੀ ਪ੍ਰਸੰਨਤਾ ਨਹੀਂ ਲੈ ਸਕੇਗਾ। ਪਰ ਕਿਸ ਤਰ੍ਹਾਂ ਲਵੇ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਆਪਣੇ ਆਪ ਨੂੰ ਗਵਾ ਕੇ, ਆਪਣੇ ਅਹੰਕਾਰ ਨੂੰ ਗਵਾ ਕੇ ਸੇਵਾ ਵਿੱਚ ਲੀਨ ਹੋਵੇ ਤਾਂ ਕਿੱਥੇ ਜਾ ਕੇ ਅਧਿਆਤਮਕ ਮਾਣ ਪ੍ਰਾਪਤ ਕਰੇਗਾ, ਅਧਿਆਤਮਕ ਰਸ ਪ੍ਰਾਪਤ ਕਰੇਗਾ। ਨਾਨਕ ਜਿਸ ਨੂੰ ਲੱਗਾ ਕਿਸ ਮਿਲੇ, ਲੱਗਾ ਸੋ ਪ੍ਰਵਾਨ, ਜਿਸ ਦੀ ਸੇਵਾ ਵਿੱਚ ਇਹ ਲੱਗਿਆ ਹੈ ਬਸ ਉਸਦੀ ਸੇਵਾ ਵਿੱਚ ਹੀ ਲੱਗ ਜਾਏ, ਪ੍ਰਵਾਨ ਹੋ ਜਾਏਗਾ, ਕਬੂਲ ਹੋ ਜਾਏਗਾ। ਉਹੀ ਪ੍ਰਵਾਨ ਹੈ ਜੋ ਜਿਸ ਦੀ ਸੇਵਾ ਵਿੱਚ ਲੱਗਾ ਹੈ, ਬਸ ਇੱਕ ਲੀਨ, ਇੱਕ ਅਵਸਥਾ ਬਣਾ ਕੇ ਸੇਵਾ ਕਰ ਰਿਹਾ ਹੈ। ਦੂਜਾ ਸਲੋਕ ਜੋ ਦੂਜੇ ਪਾਤਸ਼ਾਹ ਦਾ ਹੈ ਉਹ ਇਹ ਹੈ, ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ। ਕਹਿੰਦੇ ਨੇ ਦੁਸ਼ਮਣੀ ਤੇ ਮਿੱਤਰਤਾ ਬਰਾਬਰੀ ਦੇ ਤਲ ਤੇ ਚਾਹੀਦੀ ਹੈ, ਅਗਰ ਤਲ ਬਰਾਬਰੀ ਦਾ ਨਹੀਂ ਤਾਂ ਅਕਸਰ ਦੇਖਣ ਦੇ ਚ ਆਇਆ ਉਹ ਦੋਸਤੀ ਵੀ ਸਫਲ ਨਹੀਂ ਆਉਂਦੀ, ਔਰ ਉਹ ਦੁਸ਼ਮਣੀ ਵੀ ਕਿਸੇ ਹੱਦ ਤੱਕ ਬੇਮਜ਼ਾ ਹੁੰਦੀ ਹੈ। ਇੱਕ ਕਮਜ਼ੋਰ ਤੇ ਤਾਕਤਵਰ ਦੀ ਦੁਸ਼ਮਣੀ ਬੇਮੈਨੀ ਹੈ, ਇੱਕ ਮੂਰਖ ਤੇ ਸਿਆਣੇ ਦੀ ਦੁਸ਼ਮਣੀ ਦਰਅਸਲ ਇਹ ਐਸੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਜੈਸੇ ਪਾਣੀ ਦੀ ਲਕੀਰ ਹੋਵੇ, ਉਹ ਕੋਈ ਠਹਿਰਦੀ ਥੋੜ੍ਹੀ ਹੈ। ਇਸ ਵਿੱਚ ਇਹ ਨਹੀਂ ਕਹਿ ਰਹੇ ਕਿ ਛੋਟੇ ਦਾ ਵੱਡੇ ਨਾਲ ਸੰਬੰਧ ਨਾ ਹੋਵੇ, ਜਾਂ ਵੱਡੇ ਦਾ ਛੋਟੇ ਨਾਲ ਪਿਆਰ ਨਾ ਹੋਵੇ। ਮਹਾਰਾਜ ਕਹਿੰਦੇ ਜਿਸ ਨੂੰ ਕਹਿੰਦੇ ਨੇ ਮਿੱਤਰਤਾ, ਜਿਸ ਨੂੰ ਕਹਿੰਦੇ ਨੇ ਦੋਸਤੀ, ਉੱਥੇ ਬਰਾਬਰੀ ਦੇ ਹੀ ਤਲ ਤੇ ਹੁੰਦੀ ਹੈ। ਕੁਛ ਨਾ ਕੁਛ ਬਰਾਬਰੀ ਚਾਹੀਦੀ ਹੈ। ਅਸੀਂ ਦੇਖਦੇ ਹਾਂ ਕਿਧਰੇ ਦੋ ਪੁਰਸ਼ਾਂ ਦੇ ਧਨ ਦੀ ਬਰਾਬਰੀ ਤੇ ਨਹੀਂ ਪਰ ਗੁਣਾਂ ਦੀ ਬਰਾਬਰੀ ਹੈ, ਦੋਸਤੀ ਹੋ ਸਕਦੀ ਹੈ। ਦੋ ਪੁਰਸ਼ਾਂ ਦੇ ਜਾਤ ਪਾਤ ਦੀ ਬਰਾਬਰੀ ਤੇ ਨਹੀਂ ਪਰ ਕਲਾ ਤੇ ਗਿਆਨ ਦੀ ਬਰਾਬਰੀ ਹੋ ਸਕਦੀ ਹੈ, ਸਿਆਣਪ ਦੀ ਬਰਾਬਰੀ ਹੋ ਸਕਦੀ ਹੈ। ਕਿਉਂਕਿ ਵਰਗ ਸਿਰਫ ਧਨ ਦਾ ਨਹੀਂ, ਵਰਗ ਸਿਰਫ ਸਵਪਨ ਦਾ ਨਹੀਂ ਤੇ ਵਰਗ ਸਿਰਫ ਸਿਆਣਪ ਦਾ ਹੀ ਨਹੀਂ, ਵਰਗ ਸਿਰਫ ਕਲਾ ਦਾ ਹੀ ਨਹੀਂ, ਅਨੇਕਾਂ ਵਰਗ ਨੇ। ਕਿਸੇ ਵੀ ਤਲ ਤੇ ਦੋ ਵਰਗ ਆਪਸ ਵਿੱਚ ਮੇਲ ਖਾਵਣ ਤੇ ਫਿਰ ਦੋਸਤੀ ਹੋ ਸਕਦੀ ਹੈ, ਪਰ ਕੋਈ ਵਰਗ ਮੇਲ ਨਹੀਂ ਖਾਂਦਾ। ਅਸੀਂ ਦੇਖਦੇ ਹਾਂ ਕ੍ਰਿਸ਼ਨ ਤੇ ਸੁਦਾਮੇ ਦੀ ਦੋਸਤੀ, ਇਹ ਠੀਕ ਹੈ ਕਿ ਧਨ ਕਰਕੇ ਸੁਦਾਮਾ ਤੇ ਕ੍ਰਿਸ਼ਨ ਦਾ ਕੋਈ ਮੇਲ ਨਹੀਂ। ਉਹ ਰਾਜਾ ਹੈ, ਇਸ ਦੇ ਕੋਲ ਕੁਛ ਵੀ ਨਹੀਂ, ਰਹਿਣ ਦੀ ਚੰਗੀ ਕੁਟੀਆ ਵੀ ਨਹੀਂ। ਉਹ ਕੰਚਨ ਦੇ ਮਹਿਲ ਤੇ ਮੋਤੀਆਂ ਦੇ ਅੰਬਾਰ ਵਿੱਚ ਰਹਿ ਰਿਹਾ, ਇਹਦੇ ਕੋਲ ਦੋ ਵਕਤ ਦੀ ਰੋਟੀ ਵੀ ਨਹੀਂ। ਲੇਕਿਨ ਇਤਿਹਾਸ ਸਾਕਸ਼ੀ ਹੈ, ਦੋਸਤੀ ਬੜੀ ਗੂੜੀ, ਮਿੱਤਰਤਾ ਬੜੀ ਗੂੜੀ ਤੇ ਜਗਤ ਦੇ ਤਮਾਮ ਰਹਿਬਰੀ ਪੁਰਸ਼ ਕਹਿੰਦੇ ਨੇ ਮਿੱਤਰਤਾ ਉੱਥੇ ਗੂੜੀ ਆਉਂਦੀ ਹੈ ਜਿੱਥੇ ਬਰਾਬਰੀ ਦਾ ਤਲ ਹੋਵੇ। ਤੋ ਕੁਛ ਨਾ ਕੁਛ ਬਰਾਬਰੀ ਦਾ ਤਲ ਹੈ, ਉਹ ਕੀ ਹੈ? ਗਿਆਨ ਦਾ ਤਲ ਦੋਹਾਂ ਦਾ ਬਰਾਬਰ ਹੈ। ਜੋ ਕ੍ਰਿਸ਼ਨ ਕੋਲ ਗਿਆਨ ਹੈ ਉਹ ਸੁਦਾਮੇ ਕੋਲ ਵੀ ਹੈ। ਜਿਹੜੇ ਦੈਵੀ ਗੁਣ ਕ੍ਰਿਸ਼ਨ ਦੇ ਕੋਲ ਨੇ ਉਹ ਸੁਦਾਮੇ ਕੋਲ ਵੀ ਨੇ। ਜਿਹੜੀ ਲੰਬੀ ਸੂਝ ਸਮਝ ਕ੍ਰਿਸ਼ਨ ਕੋਲ ਹੈ ਉਹ ਲੰਬੀ ਸੂਝ ਸਮਝ ਸੁਦਾਮੇ ਕੋਲ ਵੀ ਹੈ। ਜੋ ਅਣਖ ਤੇ ਸੂਰਬੀਰਤਾ ਕ੍ਰਿਸ਼ਨ ਕੋਲ ਹੈ ਉਹ ਅਣਖ ਸੁਦਾਮੇ ਕੋਲ ਵੀ ਹੈ। ਗਿਆ ਜ਼ਰੂਰ ਹੈ, ਮੁਫਲਿਸ ਜ਼ਰੂਰ ਸੀ, ਪਰ ਜ਼ਬਾਨ ਤੋਂ ਮੰਗਿਆ ਨਹੀਂ ਇਸਨੇ। ਇਹ ਅਣਖ ਹੈ। ਔਰ ਜਿੱਥੇ ਇਸ ਤਰ੍ਹਾਂ ਦੀ ਅਣਖ ਦੀ ਬਰਾਬਰੀ ਹੋਵੇ, ਸੂਰਬੀਰਤਾ ਦੀ ਬਰਾਬਰੀ ਹੋਵੇ, ਦੈਵੀ ਗੁਣਾਂ ਦੀ ਬਰਾਬਰੀ ਹੋਵੇ, ਗਿਆਨ ਦੀ ਬਰਾਬਰੀ ਹੋਵੇ, ਇਤਨੀ ਬਰਾਬਰੀ ਸੀ ਕੀ ਹੋਇਆ ਜੇ ਧਨ ਦੀ ਬਰਾਬਰੀ ਨਹੀਂ? ਕੀ ਹੋਇਆ ਜੇ ਰਾਜਪਾਠ ਦੀ ਬਰਾਬਰੀ ਨਹੀਂ? ਦੋਸਤੀ ਉੱਥੇ ਹੀ ਗੂੜੀ ਹੋਵੇਗੀ ਜਿੱਥੇ ਕੁਛ ਨਾ ਕੁਛ ਬਰਾਬਰ ਹੈ। ਇੱਕ ਬੱਚੇ ਤੇ ਬੁੱਢੇ ਦੀ ਵੀ ਦੋਸਤੀ ਹੋ ਸਕਦੀ ਹੈ ਅਗਰ ਅੰਦਰੂਨੀ ਗਿਆਨ ਦੀ ਬਰਾਬਰੀ ਹੋ ਜਾਏ, ਸਿਆਣਪ ਦੀ ਜੋ ਹੈ ਬਰਾਬਰੀ ਹੋ ਜਾਏ। ਔਰ ਐਸਾ ਵੀ ਹੋ ਸਕਦਾ ਹੈ ਕਿ ਦੋ ਬੁੱਢਿਆਂ ਦੇ ਵਿੱਚ ਵੀ ਦੋਸਤੀ ਨਾ ਹੋਵੇ। ਇੱਕ ਬੁੱਢਾ ਬਹੁਤ ਸਿਆਣਾ ਹੈ, ਆਲਮ ਹੈ, ਔਰ ਇੱਕ ਕੁਬੱਡ ਹੈ, ਮੂੜ ਹੈ, ਨਹੀਂ ਹੋਵੇਗੀ, ਮੁਸ਼ਕਿਲ ਹੈ। ਹੂ ਬਹੂ ਇਹੀ ਗੱਲ ਗੁਰੂ ਅੰਗਦ ਦੇਵ ਜੀ ਮਹਾਰਾਜ ਫਰਮਾਨ ਪਏ ਕਰਦੇ ਨੇ ਕਿ ਮਿੱਤਰਤਾ ਲਈ ਕੁਛ ਨਾ ਕੁਛ ਬਰਾਬਰੀ ਦਾ ਵਰਗ ਚਾਹੀਦਾ, ਵਰਨਾ ਮਿੱਤਰਤਾ ਹੋਣੀ ਬਹੁਤ ਔਖੀ ਹੈ, ਬਹੁਤ ਔਖੀ ਹੈ। ਤਾਂ ਸਤਿਗੁਰੂ ਦੇਵ ਜੀ ਮਹਾਰਾਜ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਇਹ ਵਾਕ, ਆਪ ਕਹਿੰਦੇ ਨੇ ਕਿ ਮਿੱਤਰਤਾ ਲਈ ਬਰਾਬਰੀ ਦਾ ਤਲ ਚਾਹੀਦਾ। ਜੋ ਜੀ ਹੋਏ ਸੋ ਉਗਵੇ, ਮੌਕਾ ਕਿਹਾ ਵਾਓ, ਬੀਜੇ ਦਿਖ ਮੰਗੇ ਅੰਮ੍ਰਿਤ, ਵੇਖੋ ਏਵ ਨਿਆਉ ਨਾਲ ਇਆਣੇ ਦੋਸਤੀ, ਵੱਡਾ ਰੋਸੋ ਨਿਹੋ, ਪਾਣੀ ਅੰਦਰ ਲੇਕ ਜਾਉ, ਤਿਸ ਦਾ ਥਾਂ ਨਾ ਥਿਉ। ਬੜੇ ਕੀਮਤੀ ਉਦਾਹਰਣ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਦਿੱਤੇ ਨੇ। ਦੋਸਤੀ ਦੀ ਰੂਪ ਰੇਖਾ ਬਿਆਨ ਕਰਨ ਤੋਂ ਪਹਿਲੇ ਆਪ ਕਹਿੰਦੇ ਨੇ ਕਿ ਮਨੁੱਖ ਦੇ ਅੰਤਿਸ਼ਕਰਨ ਵਿੱਚ ਜੋ ਕੁਛ ਆਉਂਦਾ ਹੈ ਜ਼ਬਾਨ ਉਹੀ ਕੁਛ ਪ੍ਰਗਟ ਕਰਦੀ ਹੈ। ਇਹ ਨਹੀਂ ਕਿ ਜ਼ਬਾਨ ਨੇ ਜੋ ਕੁਛ ਕਹਿ ਦਿੱਤਾ ਹੈ ਤੇ ਮਨੁੱਖ ਇਹ ਆਖੇ ਨਹੀਂ ਇਹ ਮੇਰੇ ਅੰਦਰ ਨਹੀਂ ਸੀ, ਮੈਂ ਐਵੇਂ ਹੀ ਕੱਢ ਦਿੱਤਾ ਹੈ। ਨਹੀਂ, ਐਵੇਂ ਤੇ ਨਿਕਲ ਹੀ ਨਹੀਂ ਸਕਦਾ। ਜ਼ਬਾਨ ਜੋ ਬਿਆਨ ਕਰਦੀ ਹੈ ਇਹ ਬੈਖਰੀ ਹੈ। ਇਸ ਤੋਂ ਪਹਿਲੇ ਇਹ ਬੋਲ ਕੰਠ ਦੇ ਚਾਹੁੰਦੇ ਨੇ, ਇਹਨੂੰ ਮਧਮਾ ਕਹਿੰਦੇ ਨੇ। ਇਸ ਤੋਂ ਪਹਿਲੇ ਇਹ ਬੋਲ ਹਿਰਦੇ ਦੇ ਚਾਹੁੰਦੇ ਨੇ, ਇਹਨੂੰ ਪਸੰਤੀ ਕਹਿੰਦੇ ਨੇ। ਔਰ ਇਸ ਤੋਂ ਪਹਿਲੇ ਇਹ ਬੋਲ ਨਾਭੀ ਦੇ ਚਾਹੁੰਦੇ ਨੇ, ਇਸ ਨੂੰ ਪਰਾ ਕਹਿੰਦੇ ਨੇ। ਪਰਾ ਪਸੰਤੀ, ਮਧਮਾ, ਬੈਖਰੀ। ਹੁਣ ਜ਼ਬਾਨ ਚੋਂ ਬੋਲ ਪ੍ਰਗਟ ਹੋ ਗਏ ਤੇ ਬੰਦਾ ਆਖੇ ਮੇਰੇ ਅੰਦਰ ਹੀ ਨਹੀਂ ਸਨ, ਮੈਂ ਐਵੇਂ ਕਹਿ ਦਿੱਤੇ ਨੇ, ਤੇ ਮਿੱਤਰਾ ਤੂੰ ਬੁਰਾ ਨਾ ਮਨਾਈ। ਪਰ ਸਵਾਲ ਪੈਦਾ ਹੁੰਦਾ, ਅੰਦਰ ਨਹੀਂ ਤਾਂ ਜ਼ਬਾਨ ਬਿਆਨ ਹੀ ਨਹੀਂ ਕਰ ਸਕਦੀ, ਪ੍ਰਗਟ ਹੀ ਨਹੀਂ ਹੋ ਸਕਦੇ। ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਇਹ ਜਾਣਕਾਰੀ ਦੇ ਰਹੇ ਨੇ ਕਿ ਜਿਸ ਵਕਤ ਜਿਹੜੇ ਬੋਲ ਜ਼ਬਾਨ ਚੋਂ ਨਿਕਲੇ ਨੇ ਕਮ ਸੇ ਕਮ ਉਸ ਵਕਤ ਤੇ ਉਹ ਬੋਲ ਅੰਦਰ ਸਨ, ਵਰਨਾ ਨਿਕਲ ਹੀ ਨਾ ਸਕਦੇ। टंकी रेच पानी नहीं तो टूटी दे रही निकलेगा नहीं। टंकी जो है वो ते नाभी है और ये टूटी जबान है। इनू खोलांगे तो अंदर दा पानी ही बाहर आवेगा। अंदर गंद है तो बोल गंदे निकलनगे। अंदर स्वच्छता है तो बोल पावन निकलनगे, पवित्र निकलनगे। गुरु अंगद देव जी महाराज दा फरमान, जो जी होए सो उगवे मोह का क्या वाह। जो कुछ मनुख दे जीव दे चाहुंदा है वही मुंह चो निकलदा है, वही हवा दी तरह वो बोल जो है निकलदे ने। बीजे बिख मंगे अमृत वेखो ए उन्या। इंसाफ दी गल वेखो, साहिब गुरु अंगद देव जी कहंदे ने बीज दा जहर है, मंगदा अमृत है, बोलदा कौड़ा है, चांदा दोस्ती है मित्रता, बोलदा रुखा है ते चांदा मेरी दोस्ती होवे। कौड़े बोलन वाले मनुख दी जगत विच किधरे भी दोस्ती नहीं होंदी। हां दुश्मनी ते वध सकदी है, दोस्ती नहीं, मित्रता नहीं। इस वास्ते साहिब कहंदे देखो ए न्याओ, बीज दा जहर है, मंगदा अमृत है, नीयत भैड़ी है और फल चंगे मंगदा है। महाराज कहंदे इस तरह का जो मनुख है ते दूसरे तल ते कोई सियाणा होवे दोस्ती निभेगी नहीं। इस तरह का जो इयाणा मनुख है, नादान मनुख है, उसके नाल किस तरह दोस्ती निभेगी जिसकी नीयत ठीक नहीं, जिसके अंदर बोल कौड़े ने। नाल इयाणे दोस्ती कदे ना आवे रास, जेहा जाने तेहो वरते वेखो को निरजास। महाराज कहने निर्णा करके वेख लो कि इयाणे नाल वड्डे दी दोस्ती निभेगी नहीं। एक 80 साल का बुढ़ा है, एक 5 साल का बच्चा है, दोस्ती नहीं हो सकती। संबंध हो सकता है पिता पुत्र का, संबंध हो सकता है पोतरे ते दादे का, दोस्ती नहीं हो सकती, मित्रता नहीं हो सकती। मित्रता तो मुराद है एक मिक हो जाना। तो उस 5 साल के बच्चे का और उस 80 साल के बुढ़े का कोई भी वर्ग मेल नहीं खाता, किसी तरह का भी मेल नहीं जुड़ता, ना गुण दा, कला दा, स्याणप दा, बोलां दा, कुछ भी ते तालमेल नहीं बैठता। सोचने दा मूल गल ते सोचने दी है। तो गुरु अंगद देव जी महाराज कहंदे ने जैसे एक बिरद ते एक इयाणा नादान बच्चा दोस्ती नहीं हो सकती, इस तरह मूर्ख ते स्याणा ये भी इस तरह ने, एक बुजुर्ग है एक नादान है। इत्थे उम्र करके इयाणा ते बड़पना नहीं लेना। ओही बुजुर्ग है, वड्डा है, महान है जिसकी अकल महान है। ओही इयाणा है, नादान है जो शरीर तो ते कम लेंदा है, अकल तो नहीं लेंदा, विचार तो नहीं लेंदा। जिदे बोलां नाल अकल नहीं इयाणा है, जिदे वेखण दे च अकल नहीं सिर्फ अख वेख रही है, अख दे राही अकल नहीं वेख रही इयाणा है। सिर्फ कन सुन रहे ने ते स्रोत दे च अकल सम्मिलित नहीं तो ये इयाणा है। सिर्फ जबान बोल रही है पर इस बोलन दे च अकल नहीं तो ये इयाणे दे बोल ने। और जितना असी देखते हैं शरीरक तल ते कम उम्र मनुख होंदा है, मासूम बच्चा है, उहदे वेखण दे च अकल नहीं है। अगर अकल होवे तो अग दे च हाथ पाण दा मतलब ही नहीं है। उहदे बोलन दे च अकल नहीं है, उहदे सुनन दे च अकल नहीं है, उहदे चलन दे च अकल नहीं है, उहदे करन दे च अकल नहीं है। ते जिस दे किसे भी कर्म दे नाल अकल जुड़ी हुई नहीं ते जिस दे सारे कर्मां दे नाल अकल जुड़ी होवे, इस तरह दे दो मनुखां दी दोस्ती नहीं होवेगी, मित्रता नहीं होवेगी। महाराज कहिंदे नाल इयाणे दोस्ती कदे ना आवे रास, जेहा जाने तेहो वरते वेखो को निरदास। ईरान दे सूफी संत ने ते साफ कह दिता, बजुर्गी बा अकलस्त नके बासाल, तवंगरी बादिलस्त नके बामाल। बुजुर्गी अकल तो नापनी चाहिए है, उम्र तो नहीं। एक किन्ने साल दा है, सालानू सामने रख के किसी नू बुजुर्गी दा लकब देन दी लोड़ नहीं, उदी अकल नापनी चाहिए है। इदी सोचनी कितनी बुलंद है। फिर अमीरी नू नापना है तो उदी महल माड़ियां नापन दी लोड़ नहीं, उदी धन संपदा नू तोलन दी लोड़ नहीं। तवंगरी बादिलस्त नके बामाल, तवंगरी जो अमीरी है ਉਹ ਦਿਲ ਨੂੰ ਨਾਪੋ ਕਿ ਇਸਦਾ ਦਿਲ ਕਿੰਨਾ ਕੁ ਵੱਡਾ ਹੈ। ਅਰਬਾਂ ਖਰਬਾਂ ਦੀ ਸੰਪਦਾ ਦਾ ਮਾਲਕ ਹੈ, ਦਿਲ ਇਤਨਾ ਛੋਟਾ ਹੈ ਕਿ ਉਹਦੇ ਵਿੱਚ ਭਰਾ ਲਈ ਥਾਂ ਕੋਈ ਨਹੀਂ, ਮਾਂ ਬਾਪ ਲਈ ਵੀ ਜਗ੍ਹਾ ਕੋਈ ਨਹੀਂ। ਉਸਦੀ ਧਨ ਦੌਲਤ, ਉਹਦੀ ਸ਼ੋਹਰਤ, ਉਸਦੇ ਦੁਨਿਆਵੀ ਸੁੱਖ, ਉਹਦੇ ਵਿੱਚ ਉਹ ਮਾਂ ਬਾਪ ਨੂੰ ਵੀ ਹਿੱਸਾਦਾਰ ਬਣਾਉਣ ਨੂੰ ਰਾਜ਼ੀ ਨਹੀਂ, ਭਰਾ ਨੂੰ ਵੀ ਨੇੜੇ ਠੁਕਾਉਂਦਾ ਨਹੀਂ। ਤੋ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਇਹਨੂੰ ਅਮੀਰ ਆਖਣ ਦੀ ਲੋੜ ਨਹੀਂ, ਇਹਦਾ ਤਾਂ ਦਿਲ ਬਹੁਤ ਛੋਟਾ ਹੈ, ਦਿਲ ਬਹੁਤ ਛੋਟਾ ਹੈ। ਜਿਸਦਾ ਦਿਲ ਵੱਡਾ ਹੋਵੇ, ਦੌਲਤ ਥੋੜ੍ਹੀ ਹੈ, ਧਨ ਸੰਪਦਾ ਥੋੜ੍ਹੀ ਹੈ, ਪਰ ਦਿਲ ਬਹੁਤ ਵੱਡਾ ਹੈ, ਬਸ ਇਸੇ ਨੂੰ ਹੀ ਅਮੀਰ ਕਹਿੰਦੇ ਨੇ। ਬਾਬਾ ਫਰੀਦ ਕਹਿੰਦੇ ਨੇ, ਅਣਹੋਣ ਦਾ ਆਪ ਵੰਡਾਏ ਕੋਈ ਐਸਾ ਭਗਤ ਸਦਾ ਹੈ। ਬਾਬਾ ਫਰੀਦ ਹੈ ਤੇ ਇਸਦੇ ਕੋਲ ਅੱਧੀ ਰੋਟੀ ਤੇ ਭੁੱਖ ਇਸ ਨੂੰ ਪੂਰੀ ਲੱਗੀ ਹੋਈ ਹੈ, ਪਰ ਅੱਧੀ ਦੇ ਚੋਂ ਵੀ ਅੱਧੀ ਵੰਡ ਦਿੱਤੀ ਹੈ। ਅਣਹੋਣ ਦਾ ਆਪ ਵੰਡਾਏ ਹੈ ਨਹੀਂ, ਫਿਰ ਵੀ ਵੰਡ ਰਿਹਾ। ਭੁੱਖ ਪੂਰੀ ਲੱਗੀ ਹੋਈ ਹੈ, ਰੋਟੀ ਅੱਧੀ ਹੈ, ਫਿਰ ਵੀ ਅੱਧੀ ਵੰਡ ਕੇ ਦੇ ਰਿਹਾ ਹੈ। ਬਾਬਾ ਫਰੀਦ ਕਹਿੰਦੇ, ਮੈਂ ਇਸ ਭਗਤ ਤੋਂ ਸਦਕੇ ਜਾਂਦਾ, ਇਹ ਤੇ ਧਾਰਮਿਕ ਮਨੁੱਖ ਹੈ, ਇਹ ਤੇ ਅਮੀਰ ਹੈ, ਇਹ ਤੇ ਮਹਾਨ ਅਮੀਰ ਮਨੁੱਖ ਹੈ, ਪਰ ਅਰਬਾਂ ਖਰਬਾਂ ਦੀ ਜਾਇਦਾਦ ਹੈ ਤੇ ਫਿਰ ਵੀ ਭਰਾ ਦੇ ਮੂੰਹ ਦਾ ਟੁੱਕਰ ਖੋ ਰਿਹਾ ਹੈ, ਪੜੋਸੀ ਦੇ ਮੂੰਹ ਦੀ ਰੋਟੀ ਖੋ ਰਿਹਾ ਹੈ। ਇਹਨੂੰ ਅਮੀਰ ਕਹਿਣਾ ਅਮੀਰੀ ਦੀ ਤੋਹੀਨ ਹੈ, ਇਹਨੂੰ ਦੌਲਤਮੰਦ ਕਹਿਣਾ ਦਰਅਸਲ ਧਨਵਾਨ ਦੀ ਤੋਹੀਨ ਹੈ। ਇਸ ਵਾਸਤੇ ਇਹ ਫਕੀਰ ਕਹਿੰਦਾ, ਤਵੰਗਰੀ ਬਾ ਦਿਲ ਅਸਤ ਨਕੇ ਬਾ ਮਾਲ, ਮਾਲ ਅਸਬਾਬ ਤੋਂ ਅਮੀਰੀ ਨਹੀਂ, ਦਿਲ ਤੋਂ ਹੈ। ਕਿਸ ਦਾ ਦਿਲ ਕਿੰਨਾ ਕੁ ਵੱਡਾ ਹੈ। ਤੋ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜੋ ਹੈ ਫਰਮਾਨ, ਬਜ਼ੁਰਗੀ ਜਿਹੜੀ ਹੈ ਉਹ ਅਕਲ ਤੋਂ ਹੈ। ਦੋ ਅਕਲਮੰਦ ਮਨੁੱਖਾਂ ਵਿੱਚ ਦੋਸਤੀ ਹੋ ਸਕਦੀ ਹੈ, ਮੂਰਖ ਤੇ ਅਕਲਮੰਦ ਦੀ ਦੋਸਤੀ ਬਹੁਤ ਲੰਬੀ ਨਹੀਂ ਚੱਲ ਸਕਦੀ। ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੇ ਤੇਹੋ ਵਰਤੇ ਵੇਖੋ ਕੋ ਨਿਰਜਾਸ। ਫਿਰ ਗੁਰੂ ਅੰਗਦ ਦੇਵ ਜੀ ਇੱਕ ਹੋਰ ਉਦਾਹਰਣ ਦਿੰਦੇ ਨੇ, ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ। ਇੱਕ ਭਾਂਡੇ ਵਿੱਚ ਜੋ ਵਸਤੂ ਪਈ ਹੋਈ ਹੈ ਤੇ ਉਸਦੇ ਚ ਵਿਪਰੀਤ ਕੋਈ ਦੂਸਰੀ ਵਸਤੂ ਅਸੀਂ ਪਾਉਣਾ ਚਾਹੁੰਦੇ ਹਾਂ ਤਾਂ ਹੀ ਪੈ ਸਕੇਗੀ, ਪਹਿਲੇ ਪਈ ਹੋਈ ਕੱਢ ਦੇਈ। ਇੱਕ ਭਾਂਡੇ ਵਿੱਚ ਸ਼ਰਾਬ ਪਈ ਹੈ, ਉਸ ਵਿੱਚ ਦੁੱਧ ਪਾਉਣਾ ਹੈ ਤਾਂ ਸ਼ਰਾਬ ਕੱਢਣੀ ਪਏਗੀ। ਉਸੇ ਭਾਂਡੇ 'ਚ ਅਗਰ ਸ਼ਰਾਬ ਪਾ ਦਿੱਤੀ ਤਾਂ ਦੁੱਧ ਦੁੱਧ ਨਹੀਂ ਰਹੇਗਾ, ਸ਼ਰਾਬ ਸ਼ਰਾਬ ਨਹੀਂ ਰਹੇਗੀ। ਦਰਅਸਲ ਪਈ ਹੋਈ ਵਸਤੂ ਇੱਕ ਪਾਸੇ ਕੱਢਣੀ ਪਏਗੀ। ਇਸ ਨੂੰ ਕਹਿੰਦੇ ਨੇ ਸਜਾਤੀ ਮੇਲ ਹੁੰਦਾ ਹੈ, ਵਿਜਾਤੀ ਮੇਲ ਹੁੰਦਾ ਹੀ ਨਹੀਂ। ਰੋਸ਼ਨੀ ਵਿੱਚ ਰੋਸ਼ਨੀ ਸਮਾ ਸਕਦੀ ਹੈ, ਰੋਸ਼ਨੀ ਤੇ ਅੰਧਕਾਰ ਦਾ ਕੋਈ ਮੇਲ ਨਹੀਂ। ਪਾਣੀ ਵਿੱਚ ਪਾਣੀ ਸਮਾ ਸਕਦਾ ਹੈ, ਪਾਣੀ ਤੇ ਤੇਲ ਦਾ ਕੋਈ ਮੇਲ ਨਹੀਂ। ਅਗਰ ਮਿਲਾ ਦਿੱਤਾ ਤੇਲ ਵੱਖ ਦਿਖਾਈ ਦੇਗਾ, ਉਹ ਇੱਕ ਮਿਕ ਨਹੀਂ ਹੋ ਸਕਣਗੇ, ਕਿਉਂਕਿ ਦੋਵੇਂ ਵਿਰੋਧੀ ਨੇ। ਦੇਖਣ ਨੂੰ ਸਾਨੂੰ ਹੀ ਦਿਖਾਈ ਦੇਗਾ ਕਿ ਇੱਕ ਮਿਕ ਨੇ, ਪਰ ਫਿਰ ਵੀ ਉਹ ਇੱਕ ਨਹੀਂ ਨੇ। ਦਰਵਾਜ਼ੇ ਨੂੰ ਜਦ ਲੋਹੇ ਦੀ ਕਿਲ ਠੋਕੀ ਹੈ ਤੇ ਅਸੀਂ ਐਸੀ ਤਰਕ ਖੜੀ ਕਰ ਸਕਦੇ ਹਾਂ, ਲੋਹਾ ਲੱਕੜ ਦੇ ਸਮਾ ਗਿਆ, ਲੱਕੜ ਹੋਰ ਜਿਨਸ ਹੈ, ਲੋਹਾ ਹੋਰ ਜਿਨਸ ਹੈ, ਪਰ ਨਹੀਂ, ਲੋਹੇ ਦੀ ਕਿਲ ਨੂੰ ਜਦ ਠੋਕਿਆ ਗਿਆ ਲੱਕੜ ਸੁਕੜ ਕੇ ਇੱਕ ਪਾਸੇ ਹੋ ਗਈ ਹੈ, ਲੋਹੇ ਨੇ ਆਪਣੀ ਥਾਂ ਬਣਾ ਲਈ ਹੈ। ਜਿਸ ਥਾਂ ਤੇ ਲੋਹੇ ਦੀ ਕਿਲ ਹੈ ਉੱਥੇ ਲੱਕੜ ਕਤਈ ਨਹੀਂ ਹੈ। ਹਾਂ, ਲੋਹੇ ਵਿੱਚ ਲੋਹਾ ਸਮਾ ਸਕਦਾ ਹੈ, ਲੋਹਾ ਲੱਕੜ ਵਿੱਚ ਨਹੀਂ ਸਮਾ ਸਕਦਾ। ਇੱਕ ਈਸ਼ਵਰੀ ਨਿਯਮ ਕਿ ਸਜਾਤੀ ਮੇਲ ਹੁੰਦਾ ਹੈ, ਵਿਜਾਤੀ ਮੇਲ ਨਹੀਂ ਆਉਂਦਾ। ਗੁਣ ਦੇ ਵਿੱਚ ਗੁਣ ਸਮਾ ਸਕਦੇ ਨੇ, ਗੁਣ ਦੇ ਵਿੱਚ ਔਗਣ ਨਹੀਂ ਸਮਾ ਸਕਦੇ। ਔਗਣਾਂ ਦੇ ਵਿੱਚ ਔਗਣ ਸਮਾਣਗੇ, ਗੁਣਾਂ ਦੇ ਵਿੱਚ ਗੁਣ ਸਮਾਣਗੇ, ਰੋਸ਼ਨੀ ਦੇ ਵਿੱਚ ਰੋਸ਼ਨੀ ਸਮਾਵੇਗੀ, ਅੰਧੇਰੇ 'ਚ ਹੋਰ ਅੰਧੇਰਾ ਕੀਤਾ ਜਾ ਸਕਦਾ ਹੈ। ਪਰ ਕੋਈ ਆਖੇ ਅੰਧਕਾਰ ਤੇ ਪ੍ਰਕਾਸ਼ ਨੂੰ ਇਕੱਠਿਆਂ ਰੱਖਣਾ ਹੈ, ਇਹ ਔਖੀ ਗੱਲ ਹੈ। ਇਹ ਕਲਪਨਾ ਦੀ ਦੁਨੀਆ 'ਚ ਤੇ ਹੋ ਸਕੇਗਾ, ਵਾਸਤਵਿਕ ਨਹੀਂ ਹੋ ਸਕੇਗਾ। ਇਸ ਨੂੰ ਇੱਕ ਸੋਹਣੇ ਉਦਾਹਰਣ ਦੇ ਨਾਲ ਮਹਾਂਪੁਰਸ਼ਾਂ ਨੇ ਸਮਝਾਇਆ ਹੈ ਕਿ ਇੱਕ ਫਕੀਰ ਰੋਜ਼ ਸਵੇਰੇ ਦੁਆਰ ਦੁਆਰ ਤੇ ਭਿਕਸ਼ਾ ਮੰਗਣ ਲਈ ਜਾਂਦਾ ਸੀ। ਅੱਜ ਅਜੀਬੋ ਗਰੀਬ ਘਟਨਾ ਘਟ ਗਈ। ਇੱਕ ਦੁਆਰ ਤੇ ਉਸਨੇ ਦਸਤਕ ਦਿੱਤੀ, ਇੱਕ ਬੀਬੀ ਨੇ ਦੁਆਰ ਖੋਲਿਆ, ਚੁਟਕੀ ਆਟੇ ਦੀ ਭਿਕਸ਼ਾ ਪਾਤਰ ਵਿੱਚ ਪਾਈ, ਫਕੀਰ ਚੱਲ ਪਿਆ। ਇਹ ਬੀਬੀ ਕਹਿਣ ਲੱਗੀ, ਫਕੀਰ ਭਿਕਸ਼ਾ ਲੈ ਕੇ ਚੱਲ ਪਿਆ, ਕੁਛ ਗਿਆਨ ਦੀ ਗੱਲ ਸੁਣਾ, ਕੁਛ ਪਰਮਾਤਮਾ ਦੀ ਗੱਲ ਸੁਣਾ, ਕੁਛ ਦੇ ਕੇ ਜਾ। ਇਸ ਤਰ੍ਹਾਂ ਕੀ ਸਵਾਰਥੀ ਬਣਨਾ? ਫਕੀਰ ਨੇ ਗੱਲ ਸੁਣੀ, ਆਖਿਆ ਕੱਲ ਰੱਬ ਦੀ ਚਰਚਾ ਕਰਾਂਗੇ, ਕੱਲ ਕੱਲ ਤੱਕ ਉਡੀਕ ਕਰ। ਇਹ ਬੀਬੀ ਕਹਿਣ ਲੱਗੀ, ਫਿਰ ਹੋਰ ਘਰਾਂ ਚ ਨਾ ਜਾਵੀਂ, ਪਹਿਲੇ ਇੱਥੇ ਹੀ ਆਵੀਂ। ਮੈਂ ਤੇਰਾ ਇਹ ਭਿਕਸ਼ਾ ਪਾਤਰ ਖੀਰ ਦੇ ਨਾਲ ਭਰ ਦਿਆਂਗੀ। ਸਮੇਂ ਸਿਰ ਫਕੀਰ ਪਹੁੰਚਿਆ, ਦੁਆਰ ਤੇ ਦਸਤਕ ਦਿੱਤੀ ਹੈ। ਭਰਿਆ ਹੋਇਆ ਖੀਰ ਦਾ ਕਰਮੰਡਲ ਬੀਬੀ ਬਾਹਰ ਲੈ ਆਈ ਹੈ। ਸਾਧੂ ਨੇ ਭਿਕਸ਼ਾ ਪਾਤਰ ਅੱਗੇ ਕੀਤਾ ਹੈ। ਕੰਬਣੀ ਛਿੜ ਗਈ ਇਸ ਬੀਬੀ ਨੂੰ, ਹੱਥ ਰੁਕ ਗਏ। ਸਾਧੂ ਕਹਿੰਦਾ, ਖੀਰ ਪਾ ਦੇ ਮੇਰੇ ਭਾਂਡੇ ਚ। ਨਹੀਂ ਫਕੀਰ ਸਾਈਂ, ਤੁਹਾਡੇ ਇਸ ਬਰਤਨ ਵਿੱਚ ਤੇ ਬਿਸ਼ਟ ਹੈ, ਗੰਧ ਹੈ। ਖੀਰ ਅੰਮ੍ਰਿਤ ਹੈ, ਮੈਂ ਇਹ ਅੰਮ੍ਰਿਤ ਇਸ ਗੰਧ ਵਿੱਚ ਕਿਸ ਤਰ੍ਹਾਂ ਪਾ ਦਿਆਂ? ਫਕੀਰ ਉੱਚੀ ਆਵਾਜ਼ ਹੋ ਕੇ ਬੋਲਣ ਲੱਗਾ, ਬੀਬੀ ਜੈਸੇ ਮੇਰੇ ਇਸ ਗੰਦੇ ਭਾਂਡੇ ਵਿੱਚ ਜਿਸ ਵਿੱਚ ਗੰਧ ਪਈ ਹੈ, ਤੂੰ ਅੰਮ੍ਰਿਤਮਈ ਖੀਰ ਨਹੀਂ ਪਾ ਸਕਦੀ। ਤੇਰੇ ਗੰਦੇ ਹਿਰਦੇ ਵਿੱਚ ਮੈਂ ਅੰਮ੍ਰਿਤਮਈ ਨਾਮ ਪਾਵਾਂ ਤੇ ਕਿਸ ਤਰ੍ਹਾਂ ਪਾਵਾਂ? ਅੰਮ੍ਰਿਤਮਈ ਗਿਆਨ ਪਾਵਾਂ ਤੇ ਕਿਸ ਤਰ੍ਹਾਂ ਪਾਵਾਂ? ਤੂੰ ਖੀਰ ਮੈਨੂੰ ਤਾਂ ਦੇਵੇਂਗੀ, ਮੈਂ ਇਸ ਭਾਂਡੇ ਨੂੰ ਸਾਫ਼ ਕਰਾਂਗਾ, ਮੈਂ ਗੱਲ ਰੱਬ ਦੀ ਤਾਂ ਤੈਨੂੰ ਸੁਣਾਵਾਂਗਾ, ਤੂੰ ਆਪਣੀ ਨੀਅਤ ਠੀਕ ਕਰੇਂਗੀ, ਤੂੰ ਆਪਣੀ ਭਾਵਨਾ ਠੀਕ ਕਰੇਂਗੀ। ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਦੂਜੀ ਵਿਪਰੀਤ ਚੀਜ਼ ਇੱਕ ਪਾਸੇ ਕਰੀਏ ਤਾਂ ਹੀ ਵਸਤੂ ਉਸ ਦੇ ਸਮਾ ਸਕਦੀ ਹੈ, ਝੂਠ ਨੂੰ ਇੱਕ ਪਾਸੇ ਕਰੀਏ ਤਾਂ ਹੀ ਸੱਚ ਸਮਾ ਸਕੇਗਾ। ਇਸੇ ਤਰੀਕੇ ਨਾਲ ਦੁਰਾਚਾਰ ਨੂੰ ਇੱਕ ਪਾਸੇ ਕਰੀਏ ਤਾਂ ਹੀ ਸਦਾਚਾਰ ਸਮਾ ਸਕੇਗਾ। ਤੇ ਕੋਈ ਆਖੇ ਦੋਹਾਂ ਨੂੰ ਇਕੱਠਾ ਰੱਖਣਾ, ਇਹ ਦੋਵੇਂ ਵਿਪਰੀਤ ਨੇ, ਇੱਕ ਥਾਂ ਤੇ ਨਹੀਂ ਰਹਿਣਗੇ। ਵਿਨਿਮਰਤਾ ਤੇ ਅਹੰਕਾਰ ਯਕ ਜਾ ਨਹੀਂ ਰਹਿ ਸਕਦਾ, ਲੋਭ ਤੇ ਸੰਤੋਸ਼ ਇੱਕ ਥਾਂ ਤੇ ਨਹੀਂ ਰਹਿ ਸਕਦੇ, ਔਰ ਇਸੇ ਤਰੀਕੇ ਨਾਲ ਕ੍ਰੋਧ ਤੇ ਬੀਰ ਰਸ ਇੱਕ ਭਾਂਡੇ ਚ ਨਹੀਂ ਰਹਿ ਸਕਦੇ। ਇੱਕ ਨੂੰ ਤੇ ਰੁਖਸਤ ਕਰਨਾ ਹੀ ਪਏਗਾ, ਕਿਉਂਕਿ ਦੋਵੇਂ ਵਿਪਰੀਤ ਨੇ। ਹੂ ਬਹੂ ਇਹੀ ਗੱਲ ਗੁਰੂ ਅੰਗਦ ਦੇਵ ਜੀ ਮਹਾਰਾਜ ਇਸ ਵਾਕ ਦੇ ਵਿੱਚ ਕਹਿ ਰਹੇ ਨੇ। ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਸਾਹਿਬ ਛੇਤੀ ਹੁਕਮ ਨਾ ਚੱਲੇ, ਕਹੀ ਬਣੇ ਅਰਦਾਸ। ਉਹ ਜੋ ਹੁਕਮੀ ਪਰਮਾਤਮਾ ਦਾ ਜੋ ਹੁਕਮ ਚੱਲਦਾ ਹੈ, ਉਸ ਹੁਕਮੀ ਦੇ ਹੁਕਮ ਦੇ ਅੱਗੋਂ ਤੇਰਾ ਹੁਕਮ ਨਹੀਂ ਚੱਲ ਸਕਦਾ, ਹੁਕਮ ਵਿੱਚ ਹੁਕਮ ਨਹੀਂ ਸਮਾਵੇਗਾ। ਜੇ ਤੂੰ ਦੋ ਹੁਕਮ ਨੂੰ ਇਕੱਠਾ ਕਰਨਾ ਚਾਹੇ ਇੱਕ ਥਾਂ ਤੇ, ਮੁਸ਼ਕਿਲ ਹੈ। ਹੁਕਮੀ ਦਾ ਹੀ ਹੁਕਮ ਚੱਲੇਗਾ, ਤੇਰੀ ਅਰਦਾਸ ਚੱਲ ਸਕਦੀ ਹੈ, ਤੇਰਾ ਹੁਕਮ ਨਹੀਂ ਚੱਲ ਸਕਦਾ। ਤੇਰੀ ਪ੍ਰਾਰਥਨਾ ਚੱਲ ਸਕਦੀ ਹੈ, ਤੇਰਾ ਹੁਕਮ ਨਹੀਂ ਚੱਲ ਸਕਦਾ। ਇਸ ਵਾਸਤੇ ਸਾਹਿਬ ਕਹਿੰਦੇ ਨੇ ਕਿ ਸਾਹਿਬ ਸੇਤੀ ਹੁਕਮ ਨਾ ਚੱਲੇ, ਕਹੀ ਬਣੇ ਅਰਦਾਸ। ਅਰਦਾਸ ਹੀ ਕਹਿਣਾ ਬਣਦੀ ਹੈ, ਤੈਨੂੰ ਅਰਦਾਸ ਹੀ ਜੋ ਹੈ ਕਰਨੀ ਚਾਹੀਦੀ ਹੈ। ਫਿਰ ਆਖਿਰ ਵਿੱਚ ਸਤਿਗੁਰੂ ਕਹਿੰਦੇ ਨੇ, ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਵਿਗਾਸ। ਜੋ ਕੂੜ ਦੀ ਕਮਾਈ ਕਰਦਾ ਹੈ, ਭਾਵ ਜੀਵਨ ਦੇ ਪੱਖ ਪੱਖ ਦੇ ਝੂਠ ਹੀ ਝੂਠ ਹੈ, ਆਖਿਰ ਝੂਠਾ ਹੋ ਜਾਂਦਾ ਹੈ, ਖੁਆਰ ਹੋ ਜਾਂਦਾ ਹੈ, ਨਾਨਕ ਸਿਫਤ ਵਿਗਾਸ। ਤੇ ਜੋ ਪਰਮਾਤਮਾ ਦੀ ਸਿਫਤ ਤੋਂ ਸਲਾਹ ਕਰਦਾ ਹੈ, ਉਸਦੇ ਕੋਲ ਖੇੜਾ ਹੁੰਦਾ ਹੈ, ਉਸ ਕੋਲ ਖੁਸ਼ੀ ਆਉਂਦੀ ਹੈ, ਉਸਦੇ ਕੋਲ ਆਨੰਦ ਹੁੰਦਾ ਹੈ, ਔਰ ਉਸਦੇ ਕੋਲ ਪ੍ਰਫੁੱਲਤਾ ਹੁੰਦੀ ਹੈ।